ਮਨੁੱਖ ਦਾ ਸੰਪੂਰਨ ਜਨਮ ਚਾਰ ਕੁੱਖਾਂ ਤੋਂ ਹੁੰਦਾ। ਸਰੀਰ ਦਾ ਜਨਮ ਮਾਂ ਦੀ ਕੁੱਖ ਤੋਂ, ਮਨ ਦਾ ਜਨਮ ਮਾਨਸਿਕਤਾ ਦੀ ਕੁੱਖ ਤੋਂ, ਬੁੱਧੀ ਦਾ ਜਨਮ ਬੌਧਿਕਤਾ ਦੀ ਕੁੱਖ ਤੋਂ, ਔਰ ਆਤਮਾ ਦਾ ਜਨਮ ਪਰਮਾਤਮਾ ਦੀ ਕੁੱਖ ਤੋਂ। ਚਾਰ ਕੁੱਖਾਂ ਤੋਂ, ਚਾਰ ਅੰਗਾਂ ਦਾ ਸੰਯੋਜਨ ਮਨੁੱਖ ਦਾ ਜੀਵਨ ਹੈ, ਔਰ ਇਹਨਾਂ ਚਾਰਾਂ ਅੰਗਾਂ ਦਾ ਵਿਕਾਸ ਹੀ ਮਨੁੱਖ ਦਾ ਸਰਵ ਅੰਗੀ ਵਿਕਾਸ ਹੈ। ਹੋਲੀ ਇੱਕ ਪੌਰਾਣਿਕ ਤਿਉਹਾਰ ਹੈ, ਪੁਰਾਣਾ ਤੋਂ ਆਇਆ ਹੋਇਆ ਤਿਉਹਾਰ। ਵਿਸ਼ਨੂੰ ਪੁਰਾਣ ਦੇ ਵਿੱਚ ਵਿਆਸ ਜੀ ਨੇ ਪ੍ਰਹਿਲਾਦ ਦੇ ਪ੍ਰਸੰਗ ਤੋਂ ਹੋਲੀ ਦਾ ਜ਼ਿਕਰ ਕੀਤਾ। ਪ੍ਰਹਿਲਾਦ ਭਗਤ ਸੀ, ਪਰ ਉਸੇ ਦਾ ਪਿਤਾ ਹਰਨਾਕਸ ਉਸਦਾ ਦੁਸ਼ਮਣ ਹੋ ਗਿਆ, ਸਿਰਫ ਇਸ ਕਰਕੇ ਕਿ ਹੰਕਾਰੀ ਸੀ। ਉਹ ਕਹਿੰਦਾ ਮੇਰੇ ਤੋਂ ਵੱਡਾ ਕੋਈ ਵੀ ਨਹੀਂ, ਮੈਂ ਹੀ ਰੱਬ ਹਾਂ। ਪਰ ਪ੍ਰਹਿਲਾਦ ਸ਼੍ਰੀ ਹਰੀ ਦਾ ਭਗਤ ਸੀ, ਔਰ ਉਸਨੂੰ ਛੱਡ ਕੇ ਕਦੀ ਕਿਸੇ ਦੂਜੇ ਨੂੰ ਰੱਬ ਦੇ ਰੂਪ ਵਿੱਚ ਸਵੀਕਾਰ ਨਹੀਂ ਸੀ ਕੀਤਾ। ਇਸ ਕਰਕੇ ਸਾਰੇ ਤਸੀਹੇ ਦਿੱਤੇ। ਇਸ ਪ੍ਰਸੰਗ ਨੂੰ ਤੁਸੀਂ ਸਭ ਜਾਣਦੇ ਹੋ, ਪਰ ਇਸ ਪ੍ਰਸੰਗ ਦੇ ਵਿੱਚ ਜੋ ਧਿਆਨ ਦੇਣ ਦੀ ਗੱਲ ਹੈ, ਚਾਰ ਪਾਤਰ ਮੁਖੀ ਹਨ। ਇੱਕ ਪ੍ਰਹਿਲਾਦ, ਦੂਸਰਾ ਹਰਨਾਕਸ਼ ਉਸਦਾ ਪਿਤਾ, ਤੀਸਰੀ ਕਯਾਦੂ ਪ੍ਰਹਿਲਾਦ ਦੀ ਮਾਂ, ਔਰ ਚੌਥਾ ਪ੍ਰਹਿਲਾਦ ਦਾ ਸਤਿਗੁਰ ਦੇਵਰਸ਼ੀ ਨਾਰਦ। ਚਾਰਾਂ ਦੇ ਸੰਯੋਗ ਦੇ ਨਾਲ ਸਰੀਰ ਬਣਿਆ, ਔਰ ਇਹ ਚਾਰ ਪਾਤਰਾਂ ਨੇ ਇਸ ਪ੍ਰਸੰਗ ਨੂੰ ਸੰਪੂਰਨ ਕੀਤਾ ਸੀ। ਹਰ ਮਨੁੱਖ ਦੇ ਅੰਦਰ ਇੱਕ ਪ੍ਰਹਿਲਾਦ ਬੈਠਾ ਹੈ, ਹਰ ਮਨੁੱਖ ਦੇ ਅੰਦਰ ਇੱਕ ਹਰਨਾਕਸ਼ ਵੀ ਬੈਠਾ ਹੈ, ਹਰ ਮਨੁੱਖ ਦੇ ਅੰਦਰ ਕਯਾਦੂ ਦੇ ਰੂਪ ਵਿੱਚ, ਬੁੱਧੀ ਦੇ ਰੂਪ ਵਿੱਚ ਉਸਦੀ ਮਾਂ ਬੈਠੀ ਹੈ, ਮਨ ਦੇ ਰੂਪ ਵਿੱਚ ਹਰਨਾਕਸ਼ ਬੈਠਾ, ਜੀਵਾਤਮਾ ਦੇ ਰੂਪ ਵਿੱਚ ਪ੍ਰਹਿਲਾਦ ਬੈਠਾ। ਹਰ ਮਨੁੱਖ ਦੇ ਵਿੱਚ ਜ਼ਰੂਰਤ ਹੈ ਇੱਕ ਸਤਿਗੁਰ ਦੀ, ਔਰ ਨਾਮਧਾਰੀ ਸੰਪਰਦਾ ਦੇ ਨਾਲ ਜੁੜੇ ਹਰ ਬੱਚੇ, ਜਵਾਨ, ਬਿਰਧ ਸਾਰਿਆਂ ਨੂੰ ਗਰਵ ਹੈ ਕਿ ਇਸ ਪੰਥ ਨੂੰ ਇੱਕ ਸੰਪੂਰਨ ਸਤਿਗੁਰ ਮਿਲਿਆ। ਅਸੀਂ ਸਤਿਗੁਰ ਵਾਲੇ ਹੋਏ ਅਤੇ ਸੰਪੂਰਨਤਾ ਦੀ ਸਾਰੀਆਂ ਸਮੱਗਰੀਆਂ ਸਾਡੀ ਝੋਲੀ ਦੇ ਵਿੱਚ ਪਈਆਂ। ਉਸ ਅਵਸਥਾ ਨੂੰ ਪੰਜਵੇਂ ਪਾਤਸ਼ਾਹ ਨੇ ਬਸੰਤ ਰਾਗ ਦੇ ਵਿੱਚ ਹੋਲੀ ਦਾ ਇੱਕ ਨਵਾਂ ਸੰਸਕਰਨ ਪ੍ਰਕਾਸ਼ਿਤ ਕੀਤਾ। ਪਹਿਲਾਂ ਹੋਲੀ ਖੇਡੀ ਗਈ ਜਦੋਂ ਆਰੰਭ ਹੋਇਆ, ਪ੍ਰਹਿਲਾਦ ਜਦੋਂ ਅਗਨੀ ਦੇ ਵਿੱਚੋਂ ਜੀਵਦਿਆਂ ਵਾਪਸ ਆ ਗਿਆ, ਜਦੋਂ ਹਰਨਾਕਸ਼ ਨਰਸਿੰਘ ਅਵਤਾਰ ਦੇ ਹੱਥੋਂ ਮਾਰਿਆ ਗਿਆ, ਅਤੇ ਖੁਸ਼ੀ ਦੇ ਰੂਪ ਵਿੱਚ ਇਸ ਤਿਉਹਾਰ ਦਾ ਆਵਿਰਭਾਵ ਹੋਇਆ, ਆਰੰਭ ਹੋਇਆ। ਪਰ ਇਸ ਨੂੰ ਪੰਜਵੇਂ ਪਾਤਸ਼ਾਹ ਨੇ ਸੰਤਾਂ ਦੀ ਹੋਲੀ ਦਾ ਇੱਕ ਨਵਾਂ ਰੂਪਾਂਤਰਣ ਦਿੱਤਾ। ਆਜ ਹਮਾਰੇ ਬਨੇ ਭਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤਿ ਲਾਲ ਦੇਵ। ਲਾਲ ਰੰਗ ਆਤਮਾ ਦੇ ਖੇੜੇ ਦਾ ਰੰਗ ਹੈ। ਇਸ ਹੋਲੀ ਨੂੰ, ਇੱਕ ਸੰਤ ਦੇ ਹਿਰਦੇ ਵਾਲੇ ਸੱਜਣਾਂ ਨੂੰ ਆਪਣੇ ਆਤਮਾ ਦੇ ਵਿਕਾਸ ਲਈ ਪ੍ਰਯੋਗ ਵਿੱਚ ਲਿਆਉਣਾ ਚਾਹੀਦਾ। ਹਰ ਮਨੁੱਖ ਨੂੰ ਆਪਣੇ ਅੰਦਰ ਦੇ ਪ੍ਰਹਿਲਾਦ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਕਰਨਾ ਚਾਹੀਦਾ। ਇੱਕ ਯਾਤਰਾ ਹੈ, ਪਰ ਉਸ ਯਾਤਰਾ ਨੂੰ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਇਸ ਸੰਦਰਭ ਦੇ ਵਿੱਚ ਮਨੁੱਖ ਨੂੰ ਸੁਖੀ ਰੱਖਣ ਦੇ ਪਰਿਪੇਖ ਦੇ ਵਿੱਚ ਬਹੁਤ ਸੂਤਰ ਦਿੱਤੇ ਹਨ, ਬਹੁਤ ਗਹਿਰੇ। ਉਹ ਪਾਤਸ਼ਾਹ ਕਹਿੰਦੇ ਹਨ ਕਿ ਕੋਈ ਮਨੁੱਖ ਸੰਪੂਰਨ ਨਹੀਂ ਆਪਣੇ ਅੰਦਰ ਦੇ ਹਰਨਾਕਸ਼ ਨੂੰ ਮਾਰਨ ਲਈ। ਇਸ ਦੇ ਲਈ ਆਪਣੇ ਸਤਿਗੁਰ ਦਾ, ਉਸ ਪਰਮੇਸ਼ਵਰ ਦਾ ਆਹਵਾਨ ਕਰਨਾ ਪੈਣਾ ਜਿਹੜਾ ਨਰਸਿੰਘ ਰੂਪ ਦੇ ਵਿੱਚ ਉਤਰ ਕੇ ਉਸ ਨੂੰ ਮਾਰ ਸਕੇ। ਅਸੀਂ ਆਪਣੇ ਅੰਦਰ ਦੇ ਹਰਨਾਕਸ਼ ਨੂੰ ਮਾਰਨ ਲਈ ਸਮਰੱਥ ਨਹੀਂ, ਸਾਡੇ ਕੋਲ ਉਹ ਸ਼ਕਤੀ ਨਹੀਂ ਕਿ ਆਪਣੇ ਅੰਦਰ ਪ੍ਰਵੇਸ਼ ਕਰ ਸਕੀਏ, ਉਹ ਬਾਹਵਾਂ ਨਹੀਂ ਜੋ ਅੰਦਰ ਜਾ ਕੇ ਉਸ ਨੂੰ ਮਾਰ ਸਕਣ। ਸਤਿਗੁਰ ਕਿਰਪਾ ਕਰੇ ਤਾਂ ਸੂਰਤ ਉੱਥੇ ਪ੍ਰਵੇਸ਼ ਕਰਵਾ ਦੇ, ਔਰ ਸੂਰਤ ਨਾਲ ਹੀ ਇਹ ਜੰਗ ਜਿੱਤੀ ਜਾ ਸਕਦੀ ਹੈ। ਔਰ ਸੂਰਤ ਸਮਾਰਨ ਦੀ ਜੋ ਸ਼ਕਤੀ ਹੈ ਉਹ ਸਤਿਗੁਰ ਕੋਲ ਹੁੰਦੀ। ਤਾਂ ਪਾਤਸ਼ਾਹ ਕਹਿੰਦੇ ਹਨ ਕਿ ਇੱਕੋ ਹੀ ਸਾਧਨ ਹੈ, ਪ੍ਰੇਮ। ਪਾਉਂਟੇ ਦਸਮ ਪਾਤਸ਼ਾਹ ਜਮੁਨਾ ਦੇ ਕੰਢੇ ਦੇ ਉੱਤੇ ਬੈਠੇ ਹੋਏ, ਵੱਡੇ ਵੱਡੇ ਵਿਦਵਾਨ ਬੈਠੇ ਸਨ, ਕਵੀਸ਼ਰ ਬੈਠੇ ਸਨ, ਕਈ ਵਿਆਖਿਆਕਾਰ ਬੈਠੇ ਸਨ। ਸਾਰਿਆਂ ਦੇ ਵਿੱਚ ਗੱਲ ਚੱਲੀ ਕਿ ਮਨੁੱਖ ਦੀ ਸੰਪੂਰਨਤਾ ਕਿਵੇਂ ਹੋ ਸਕਦੀ ਹੈ। ਕਿਸੇ ਨੇ ਬੰਦਗੀ ਦੀ ਗੱਲ ਕੀਤੀ, ਕਿਸੇ ਭਗਤੀ ਦੀ ਗੱਲ, ਕਿਸੇ ਸੇਵਾ ਦੀ, ਕਿਸੇ ਦਾਨ ਦੀ, ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ, ਪਰ ਅਖੀਰ ਗੱਲ ਨਿਬੜੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪਣੇ ਸਤਿਗੁਰ ਨਾਲ, ਆਪਣੇ ਮੁਰਸ਼ਦ ਨਾਲ ਪ੍ਰੇਮ, ਇਹ ਹੋਲੀ ਦਾ ਪਹਿਲਾ ਸੰਦੇਸ਼। ਪਾਤਸ਼ਾਹ ਕਹਿੰਦੇ ਹਨ ਕਿ ਮਨੁੱਖ ਭਟਕ ਜਾਂਦਾ ਜਦੋਂ ਉਹ ਸਮਝਦਾ ਕਿ ਮੈਂ ਧਰਮ ਕਰਦਾ ਪਿਆ, ਉਸ ਦੇ ਅੰਦਰ ਮੈਂ ਜਦੋਂ ਆ ਗਈ ਕਿ ਮੈਂ ਕਰਨਾ ਪਿਆ, ਮੈਂ ਭਜਨ ਕਰਦਾ, ਮੈਂ ਸਿਮਰਨ ਕਰਦਾ, ਮੈਂ ਪਾਠ ਕਰਦਾ, ਮੈਂ ਦਾਨ ਕਰਦਾ, ਮੈਂ ਸੇਵਾ ਕਰਦਾ, ਇਹ ਹੰਕਾਰ ਬਣ ਗਿਆ, ਹਰਨਾਕਸ਼ ਹੋਰ ਬਲੀ ਹੋ ਗਿਆ। ਬਹੁਤ ਸੂਖਮ ਗੱਲ। ਦਸਮ ਪਾਤਸ਼ਾਹ ਕਹਿੰਦੇ ਹਨ ਕਿ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੇ ਪਾਹਿ ਕਿਰਪਾ ਹੁੰਤੇ, ਏਕ ਰਤੀ ਬਿਨ ਏਕ ਰਤੀ ਕੇ। ਦੋ ਵਾਰ ਰਤੀ ਸ਼ਬਦ ਦਾ ਅਨੁਪ੍ਰਾਸ ਅਲੰਕਾਰ ਦਾ ਬਹੁਤ ਖੂਬਸੂਰਤ ਪ੍ਰਸੰਗ ਹੈ, ਪ੍ਰਮਾਣ ਹੈ। ਦੋ ਵਾਰ ਰਤੀ ਸ਼ਬਦ ਦਾ ਪ੍ਰਯੋਗ ਪਾਤਸ਼ਾਹ ਨੇ ਕੀਤਾ। ਇੱਕ ਰਤੀ ਦਾ ਅਰਥ ਹੈ ਪ੍ਰੀਤ, ਪ੍ਰੇਮ ਕਰਨਾ। ਦੂਸਰੀ ਰਤੀ ਦਾ ਅਰਥ ਹੈ ਤੋਲ ਦਾ ਸਭ ਤੋਂ ਛੋਟਾ ਪੈਮਾਨਾ, ਕਿਲੋ ਮਨ ਜਾਂ ਕੁਇੰਟਲਾਂ ਦੀ ਗੱਲ ਨਹੀਂ, ਛਟਾਕੀ ਦੀ ਗੱਲ ਵੀ ਨਹੀਂ, ਤੋਲਾ, ਤੋਲੇ ਤੋਂ ਵੀ ਛੋਟਾ ਮਾਸਾ, ਮਾਸੇ ਤੋਂ ਵੀ ਬਹੁਤ ਛੋਟਾ ਰਤੀ। ਪਾਤਸ਼ਾਹ ਕਹਿੰਦੇ ਹਨ ਜੇ ਪ੍ਰੀਤ ਨਹੀਂ ਤੇ ਤੂੰ ਅਰਥਹੀਨ ਹੋ ਜਾਏਗਾ ਉਸ ਰਤੀ ਦੇ ਵਾਂਗ। ਏਕ ਰਤੀ ਬਿਨ ਏਕ ਰਤੀ ਕੇ, ਜੇ ਤੇਰੇ ਅੰਦਰ ਪ੍ਰੀਤ ਨਹੀਂ, ਵਿਖਾਵੇ ਦਾ ਪੂਜਾ ਅਰਚਨਾ ਤੇਰੀ ਵਿਖਾਵੇ ਦੀ ਹੈ ਤਾਂ ਤੇਰਾ ਕਰਮ ਕਾਂਡ ਬਣ ਕੇ ਤੈਨੂੰ ਲੈ ਡੁੱਬੇਗਾ। ਤੇਰੇ ਅੰਦਰ ਪ੍ਰੀਤ ਨਹੀਂ ਜਾਗੀ ਤੇ ਤੂੰ ਇੱਕ ਰੱਤੀ ਦਾ ਹੋ ਜਾਏਗਾ, ਕੱਖੋਂ ਹੌਲਾ ਹੋ ਜਾਏਗਾ। ਤਾਂ ਪ੍ਰੀਤ ਕਰ, ਮੂੰਹ ਲਾਲਨ ਸਿਉਂ ਪ੍ਰੀਤ ਬਣੀ। ਇੱਕ ਐਸੀ ਪ੍ਰੀਤ जो मन तो अगे लंघ जाए, बुद्धि तो अगे लंघ जाए, इन्हां इंद्रियां दी पहुंच तो अगे लंघ जाए, तोरी ना टूटे छोरी ना छूटे। मेरे पातशाह हुण उह प्रीत लग गई तू दे दित्ती कि तोड़ियां टुटदी नहीं, छड़ियां छुटदी नहीं, हुण मेरे वस नहीं। उह प्रीत कर जिहड़ी कदी बुल्ले दा मुरशद रुस गया सी लाहौर दे विच, शाह इनायत कदी किसे गल दे उत्ते रुस गया बुल्ले तों, बुल्ला रोंदा आंदा मेरा सतगुर मेरे तो रुस गया, मेरा जीवना व्यर्थ हो गया, मैं किवें मनावां, मैं किवें रिझावां अपने मुरशद नूं। औरत दा भेख तारिया, नर्तकी दा रूप सिंगारिया और शाह इनायत दे दरवाजे दे बाहर जा करके नचन लग गया, तेरे इश्क ने नचाया कर थैया थैया। तीजे पातशाह कहंदे हन इह मन नाचै सतगुर आ गए, अनहद शब्द तुन तूर बजैया। सतगुर दे अगे नच, जो जो रंग एक के राचे ते ते लोक लाज तज नाचे। तीजे पातशाह कहंदे हन, दसम पातशाह कहंदे हन कि जेड़ा एक परमेश्वर दे एक सतगुर दे रंग दे विच रंगिया गया, वह फिर लोक लाज छड़ करके प्रीत दे विच आ करके नचदा है। उस दे पैरां दे विच एक थिरकन पैदा हो जाती है, उस दी आवाज़ दे विच एक खनक पैदा कर दिंदा है सतगुर उस रूप नूं संवार। तां कहंदे हन कि यह प्रीत होली दा प्रतीक है, खुशी इस होली दा इजहार दा रंग है एक, पर इस रंग दे विच रंगन तो पहला प्रहलाद वांग अग दी चिखा तो लंघना पैंदा है। इन्ना सौखा नहीं, प्रीत गहरी होवे रूह तो होवे तां उह सतगुर दे दर तक पहुंचदी है। मेरे सतगुर अरदास करिए कि प्रीत दी इक राह भी तू, इश्क दी दरगाह भी तू, तू दे दें तां झोली पै जाए, नहीं तो संघने सारे सखने, तू कृपा कर दे सतगुर। यार रब कदी दस दई कि प्रीत किवें करिए, जाच नहीं आउंदी। या मेरे सतगुर तू वो तरीका दस दई कि तेरे हो सकीए, तेरे बन के रह सकीए। एक जीवन मिलिया, एक रूप मिलिया, ते गुरु राम सिंह दा ये रूप ने कलंक अपने जीवन दी यात्रा संपूर्ण करके तेरे चरणा दे विच जान जोगा, ऐसी रीत दे दई। ओ प्रीत दी रीत इस पंथ दी धरोहर है, विरसा है। साडे कोल ते प्रीत ही सी, ओ समा सी जदों 1871 दे आनंदपुर साहब होला महला होया, यही दिन सन जदों अर्ज कीती गई सच्चे पातशाह कृपा करो अगले साल दा होला भी इसे तरह ही होवे, आनंद मानिए। सतगुरां ने सहजे अपने मुखारबिंद तो वचन कीता, बोले प्रभु सुनो मम प्राता, पाने की किछ अचरज बाता, इहे होला मोहल्ला खेलें, नदियां वा संजोगी मेलें। भविखबाणी कर दित्ती पातशाह ने, संगतां ताइयां मारन लग पईयां, पता नहीं केड़ा वेला सतगुरां ने लियाउणा है। लोकां ने अपनियां जमीनां बेच दित्तियां, सारे पासे चर्चा हो गई कि सच्चे पातशाह ने भविखबाणी कीती है ਅਨੰਦਪੁਰ ਸਾਹਿਬ ਕੋਈ ਭਾਣਾ ਵਰਤਣਾ, ਪਤਾ ਨਹੀਂ ਸਾਰੀ ਦੁਨੀਆ ਫਨਾ ਹੋ ਜਾਣੀ, ਕੀ ਹੋਣਾ। ਮੇਰੇ ਸਤਿਗੁਰ ਦਾ ਭਾਣਾ ਵਰਤਣਾ, ਉਸ ਤੋਂ ਪਹਿਲਾਂ ਅਸੀਂ ਮੋਹ ਮਾਇਆ ਤੋਂ ਬਰੀ ਹੋ ਜਾਈਏ, ਘਰ ਬਾਰ ਛੱਡ ਕੇ ਜ਼ਮੀਨਾਂ ਵੇਚ ਕੇ ਸਤਿਗੁਰ ਦੇ ਹੋ ਜਾਈਏ। ਇੱਕ ਐਸੀ ਰੀਤ ਸੀ, ਪ੍ਰੀਤ ਦੀ ਰੀਤ ਨਿਭਾਈ ਔਰ ਇਹ ਚੱਲੀ ਆ ਰਹੀ ਇਸ ਪੰਥ ਦੇ ਵਿੱਚ। ਕਿਵੇਂ ਤੇਰੇ ਨਾਲ ਪ੍ਰੀਤ ਕਰੀਏ ਮੇਰੇ ਸਤਿਗੁਰ, ਜਦੋਂ ਤੇਰੇ ਅੰਦਰ ਝਾਤੀ ਮਾਰਨੇ ਆ, ਤੂੰ ਪਰਮੇਸ਼ਵਰ ਦੇ ਅੰਦਰ ਹੋਣਾ ਔਰ ਜਦੋਂ ਪਰਮੇਸ਼ਵਰ ਦੇ ਅੰਦਰ ਝਾਤੀ ਮਾਰਨੇ ਆ, ਉਹ ਜਰਰੇ ਜਰਰੇ ਵਿੱਚ ਹੁੰਦਾ, ਦੱਸ ਕਿੱਥੇ ਪ੍ਰੀਤ ਕਰੀਏ। ਉਹ ਤਰੀਕਾ ਦੱਸ ਦੇ ਸਾਰਿਆਂ ਦੇ ਨਾਲ ਪ੍ਰੀਤ, ਇਹ ਹੋਲੀ ਦਾ ਸੰਦੇਸ਼ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੇ ਮੋਢ ਦੇ ਵਿੱਚ, ਉਸ ਜ਼ਮਾਨੇ ਦੇ 550 ਸਾਲ ਪਹਿਲਾਂ, ਜਦੋਂ ਪਿਤਾ ਕਾਲੂ ਨੇ 20 ਰੁਪਏ ਦਿੱਤੇ ਕਿ ਜਾ ਕੋਈ ਚੰਗਾ ਕੋਈ ਵਪਾਰ ਕਰਕੇ ਆ, ਨਾਲ ਆਪਣੇ ਸਾਥੀ ਦੇ ਬਾਲੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨਿਕਲੇ। ਪਿਤਾ ਨੇ ਬਾਲਾ ਜੀ ਦੇ ਹੱਥ 20 ਰੁਪਏ ਦਿੱਤੇ ਪਿਤਾ ਕਾਲੂ ਨੇ, ਕਿ ਇਹਦਾ ਤਾਂ ਕੁਛ ਪਤਾ ਨਹੀਂ, ਬਾਵਰਾ ਜੀ ਹੈ, ਪਤਾ ਨਹੀਂ ਕਿੱਥੇ ਜਾ ਕੇ ਉਲਾ ਦੇਗਾ, ਤੂੰ ਰੱਖ ਸੰਭਾਲ ਕੇ, ਕੋਈ ਚੰਗਾ ਸੌਦਾ ਮਿਲੇ ਤਾਂ ਉਹ ਲਿਆ ਜਾ ਜਿਹੜਾ ਡਿਉਲਾ ਹੋ ਸਕੇ। ਗੁਰੂ ਨਾਨਕ ਪਾਤਸ਼ਾਹ ਜਦੋਂ ਨਿਕਲੇ, ਕਿਸੇ ਦਰਖਤ ਦੇ ਥੱਲੇ ਕੋਈ ਸਾਧਾਂ ਦਾ, ਕੋਈ ਸਾਧਾਂ ਦੀ ਮੰਡਲੀ ਸੀ, ਭੁੱਖੇ ਸਨ। ਸਤਿਗੁਰ ਆਖੇ ਇਸ ਤੋਂ ਵਧੀਆ ਵਪਾਰ ਤਾਂ ਕੋਈ ਹੋ ਨਹੀਂ ਸਕਦਾ ਕਿ ਭੁੱਖੇ ਨੂੰ ਰਜਾਇਆ ਜਾਏ। ਦਾਲਾ ਪ੍ਰਸ਼ਾਦਾ ਬਣਵਾ ਕੇ ਉਹਨਾਂ ਸਾਧਾਂ ਨੂੰ ਛਕਾ ਦਿੱਤਾ। ਇਹ ਸੱਚੇ ਸੌਦੇ ਦੀ ਰੀਤ ਸੀ, ਇਹ ਪ੍ਰੀਤ ਦੀ ਰੀਤ ਸੀ। ਉਸੇ ਤਰ੍ਹਾਂ ਹੀ ਤੁਰਦੀ ਰਹੀ। ਜਦੋਂ ਇਸੇ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਨੇ 1857 ਦੇ ਵਿੱਚ ਜਦੋਂ ਪਹਿਲੀ ਵਾਰ ਲੋਹ ਗੱਡੀ ਅਤੇ ਬਚਨ ਕੀਤਾ ਕਿ ਇਹ ਸਦਾ ਵਰਤ ਅੰਨਪੂਰਨਾ ਕਦੀ ਬੰਦ ਨਾ ਹੋਵੇ, ਔਰ ਇਹ ਕਿਰਪਾ ਵੀ ਕੀਤੀ, ਕਦੀ ਬੰਦ ਨਹੀਂ ਹੋਇਆ। 1899 ਦਾ ਭਿਆਨਕ ਅਕਾਲ, ਜਦੋਂ ਰਾਜਸਥਾਨ ਔਰ ਬਾਗੜ ਦੇ ਇਲਾਕੇ ਦੇ ਲੋਕ ਡਾਰਾਂ ਬੰਨ ਕੇ ਇੱਥੇ ਆਉਣ ਲੱਗ ਪਏ, ਜਦੋਂ ਪੁਲਿਸ ਦੀ ਚੌਂਕੀ ਇੱਥੇ ਬੈਠੀ ਸੀ, ਬਾਹਰੋਂ ਸੰਗਤਾਂ ਦੇ ਆਉਣ ਦਾ ਕੋਈ ਵਸੀਲਾ ਵੀ ਨਹੀਂ ਸੀ, ਬਹੁਤੀ ਮਾਇਆ ਦੇ ਆਉਣ ਦਾ ਕੋਈ ਜ਼ਰੀਆ ਵੀ ਨਹੀਂ ਸੀ, ਪਰ ਉਹਨਾਂ ਦਿਨਾਂ ਦੇ ਵਿੱਚ ਵੀ ਭਾਵੇਂ ਮਾਤਾ ਜੀਵਨ ਕੌਰ ਥੋੜ੍ਹੇ ਕੁ ਆਪਣੇ ਜੋ ਗਹਿਣੇ ਸਾਡੀਆਂ ਭੈਣਾਂ ਬੀਬੀਆਂ ਬੱਚੀਆਂ ਦੇ, ਕਦੀ ਆਪਣੇ ਔਖੇ ਸਮੇਂ ਵਾਸਤੇ ਸ਼ਾਇਦ ਜ਼ਰੂਰਤ ਪਵੇ ਤਾਂ ਕੰਮ ਆਉਣਗੇ, ਉਹ ਗਹਿਣੇ ਵੀ ਵੇਚ ਦਿੱਤੇ ਕਿ ਕੋਈ ਇੱਥੋਂ ਭੁੱਖਾ ਨਾ ਜਾਏ, ਮੇਰੇ ਸਤਿਗੁਰ ਦਾ ਹੁਕਮ ਹੈ। ਕੋਈ ਗਊ ਦੀ ਹੱਤਿਆ ਕਰਕੇ ਉਸ ਰੱਤ ਦੇ ਨਾਲ ਲਿਬੜੀ ਛੁਰੀ ਲੈ ਕੇ ਵੀ ਆਵੇ ਅਤੇ ਇਸ ਦਰ ਤੋਂ, ਇਸ ਭੈਣੀ ਤੋਂ ਕੋਈ ਭੁੱਖਾ ਨਾ ਜਾਵੇ, ਉਹ ਰੀਤ ਨਿਭਾਈ। ਉਹ ਰੀਤ ਸੀ ਪ੍ਰੀਤ ਦੀ। ਸ਼ੇਖ ਸਾਦੀ ਕਹਿੰਦਾ ਦੁਨੀਆ ਭੁੱਲ ਗਈ, ਇਸੇ ਕਰਕੇ ਅੱਜ ਦੁੱਖ ਹੈ ਕਿ ਦੁਨੀਆ ਖੁੰਝ ਗਈ ਉਸ ਰੀਤ ਤੋਂ। 1251 ਦੇ ਵਿੱਚ ਗੁਲਿਸ਼ਤਾਂ ਸ਼ੇਖ ਸਾਦੀ ਦੀ ਇੱਕ ਕਿਤਾਬ ਜੋ ਦੁਨੀਆ ਦੀ ਕਈ ਭਾਸ਼ਾਵਾਂ ਦੇ ਵਿੱਚ ਛਪ ਚੁੱਕੀ ਹੈ, ਕਹਿੰਦੇ ਹਨ ਕਿ ਜਦੋਂ ਮੈਂ ਯਾਤਰਾ 'ਤੇ ਨਿਕਲਿਆ, ਈਰਾਨ ਦੇ ਜੰਮੇ ਹੋਏ ਸਨ, ਸਿਰਾਜ ਸ਼ਹਿਰ ਦੇ, ਇਰਾਕ ਗਏ, ਤੁਰਕੀ ਗਏ, ਅਰਬ ਗਏ, ਹਿੰਦੁਸਤਾਨ ਵੀ ਆਏ, ਕਈ ਮੁਲਕਾਂ ਦਾ ਦੌਰਾ ਕੀਤਾ। ਜਦੋਂ ਸੀਰੀਆ ਦੇ ਦਮਿਸ਼ਕ ਸ਼ਹਿਰ ਦੇ ਵਿੱਚ ਗਏ, ਉੱਥੋਂ ਦੇ ਜਿਹਾਦੀਆਂ ਨੇ ਫੜ ਲਿਆ, ਉਹਨਾਂ ਦੇ ਵੱਸ ਪੈ ਗਏ, ਕੈਦ ਕਰ ਲਿਆ ਜਿਹਾਦੀਆਂ ਨੇ ਕਿ ਤੈਨੂੰ ਛੱਡਣਾ ਨਹੀਂ ਹੁਣ। ਅੱਜ ਵੀ ਸੀਰੀਆ ਦਾ ਇਸਲਾਮੀ ਸੰਗਠਨ ਸਾਰੀ ਦੁਨੀਆ ਦੇ ਵਿੱਚ ਅੱਤਵਾਦ ਦਾ ਸਭ ਤੋਂ ਖਤਰਨਾਕ ਸੰਗਠਨ ਮੰਨਿਆ ਗਿਆ, ਉਸ ਵੇਲੇ ਵੀ ਇਸੇ ਤਰ੍ਹਾਂ ਹੀ ਹੋਣਾ। ਜਦੋਂ ਕੈਦ ਕਰ ਲਿਆ, ਪੁਰਾਣਾ ਇੱਕ ਮਿੱਤਰ ਸੀ, ਉਹਨੇ 10 ਸੋਨੇ ਦੀਆਂ ਮੋਹਰਾਂ ਦੇ ਕਰਕੇ ਅਤੇ ਇਸ ਨੂੰ ਛੁੜਾਇਆ ਅਤੇ ਇਹਨਾਂ ਨੇ ਲਿਖਿਆ, ਸ਼ੇਖ ਸਾਦੀ ਨੇ, ਚੂਨਾ ਕਹਿਤ ਸਾਲੇ ਸੂਦ ਅੰਦਰ ਦਮਿਸ਼ਕ ਕਿ ਯਾਰਾਂ ਫਰਾਮੋਸ਼ ਕਰ ਦੰਦ ਇਸ਼ਕ। ਦਮਿਸ਼ਕ ਦੇ ਲੋਕ ਸ਼ਾਇਦ ਪ੍ਰੀਤ ਦੀ ਰੀਤ ਭੁੱਲ ਗਏ, ਵਰਿਆਂ ਹੋ ਗਏ, ਕਦੀ ਪ੍ਰੀਤ ਨਹੀਂ ਕੀਤੀ। ਪ੍ਰੀਤ ਤੋਂ ਬਗੈਰ ਪਰਿਵਾਰ ਨਹੀਂ ਚੱਲਦਾ, ਸੰਸਾਰ ਨਹੀਂ ਚੱਲਦਾ, ਪਰਮਾਤਮਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਪ੍ਰੀਤ ਨੂੰ ਨਿਭਾਉਣ ਦੀ ਪਰੰਪਰਾ ਗੁਰੂ ਨਾਨਕ ਧਰਮ ਦਰਸ਼ਨ ਦਾ ਸਭ ਤੋਂ ਵੱਡਾ ਪੱਖ ਹੈ। 1942 ਦੇ ਵਿੱਚ ਨੋਵਾਖਲੀ ਦੇ ਵਿੱਚ ਦੰਗੇ ਹੋ ਗਏ, ਹਿੰਦੂ ਮੁਸਲਿਮ ਦੰਗੇ ਹੋ ਗਏ। ਵਹਿੰਦੇ ਵਹਿੰਦੇ ਢਾਕਾ ਖੁੱਲ੍ਹਣਾ ਹੁੰਦੇ ਹੋਏ ਕਲਕੱਤੇ ਇਹ ਦੰਗਾ ਪਹੁੰਚ ਗਿਆ। ਕਮਿਸ਼ਨਰ ਹਾਫਿਜ਼ ਆਪਣੇ ਪਰਿਵਾਰ ਔਰ ਦੋ ਛੋਟੇ ਬੱਚਿਆਂ ਦੇ ਨਾਲ, ਉਦੋਂ ਮੋਬਾਈਲ ਨਹੀਂ ਸਨ ਹੁੰਦੇ ਕਿ ਮੈਸੇਜ ਕਿਸੇ ਤਰ੍ਹਾਂ ਪਹੁੰਚਾਇਆ ਜਾਏ, ਦੰਗੇ ਹੋ ਗਏ ਨੇ, ਟ੍ਰੇਨ 'ਤੇ ਪਹਿਲਾਂ ਹੀ ਬੈਠ ਗਏ ਸਨ। ਜਦੋਂ ਕਲਕੱਤੇ ਉਤਰੇ, ਸਾਰੇ ਪਾਸੇ ਸੁਣ ਸਮਾਦ ਪਈ ਸੀ, ਸਟੇਸ਼ਨ ਦੇ ਬਾਹਰੋਂ ਰੌਲਾ ਆ ਰਿਹਾ ਸੀ, ਹਰ ਹਰ ਮਹਾਦੇਵ, ਯਾ ਅਲੀ। ਹਿੰਦੂ ਔਰ ਮੁਸਲਮਾਨਾਂ ਦੇ ਬੰਦੂਕਾਂ ਦੀਆਂ ਆਵਾਜ਼ਾਂ, ਚੀਖਾਂ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਸਨ। ਸਟੇਸ਼ਨ ਪਲੇਟਫਾਰਮ ਖਾਲੀ ਸੀ, ਕੋਈ ਵੀ ਨਹੀਂ ਸੀ। ਉਤਰਦਿਆਂ ਸਾਰ ਕਮਿਸ਼ਨਰ ਹਾਫਿਜ਼ ਕੰਬ ਗਿਆ। ਇੱਕ ਕੁਲੀ ਸੀ ਕੋਲ, ਉਸ ਤੋਂ ਪੁੱਛਿਆ, ਉਹਨੇ ਆਖਿਆ ਬਹੁਤ ਭਿਆਨਕ ਦੰਗਾ ਹੋ ਗਿਆ, ਕਿਸੇ ਤਰ੍ਹਾਂ ਬਚ ਕੇ ਨਿਕਲ ਜਾਓ। ਆਂਹਦਾ ਕੌਣ ਬਚਾਏਗਾ? ਆਂਹਦਾ ਹੋਰ ਤਾਂ ਕੋਈ ਇੱਥੇ ਉਪਾਅ ਨਹੀਂ, ਜੇ ਕੋਈ ਸਿੱਖ ਮਿਲ ਜਾਏ ਤਾਂ ਸ਼ਾਇਦ ਤੁਹਾਡੀ ਰੱਖਿਆ ਕਰ ਸਕਦਾ। ਉਸੇ ਵੇਲੇ ਦੌੜਦਾ ਇੱਕ ਜਵਾਨ ਸਿੱਖ ਦੂਰੋਂ ਦੀ ਵੇਖਿਆ ਕਿ ਕੋਈ ਮੁਸਾਫਰ ਪਰਿਵਾਰ ਬੱਚਿਆਂ ਦੇ ਨਾਲ ਖਲੋਤਾ, ਸੰਕਟ ਦੇ ਵੇਲੇ ਦੌੜਦਾ ਹੋਇਆ ਆਇਆ। ਆਂਹਦਾ ਜਲਦੀ ਦੱਸੋ ਤੁਸੀਂ ਕਿੱਥੇ ਜਾਣਾ? ਆਂਹਦਾ ਮੈਨੂੰ ਕਿਸੇ ਨੇੜੇ ਦੀ ਮਸਜਿਦ ਵਿੱਚ ਪਹੁੰਚਾ ਦੇ, ਮੂੰਹ ਮੰਗੇ ਪੈਸੇ ਦਿਆਂਗਾ। ਆਂਹਦਾ ਜਲਦੀ ਮੇਰੇ ਨਾਲ ਆਓ। ਸਮਾਨ ਆਪ ਚੁੱਕਿਆ, ਬੱਚਿਆਂ ਨੂੰ ਫੜ ਕੇ ਦੌੜਦਿਆਂ, ਬਾਹਰ ਟੈਕਸੀ ਖੜ੍ਹੀ ਸੀ, ਟੈਕਸੀ ਦੇ ਵਿੱਚ ਜਲਦੀ ਸਮਾਨ ਸੁੱਟਿਆ, ਇਹਨਾਂ ਨੂੰ ਬਾਇਆ, ਭੀੜ ਦੇ ਵਿੱਚੋਂ ਸਾਰਿਆਂ ਨੂੰ ਚੀਰਦਿਆਂ ਵਿੱਚੋਂ ਦੀ ਲੰਘ ਗਿਆ। ਬੜਾ ਬਾਜ਼ਾਰ ਦੀ ਮਸਜਿਦ ਦੇ ਵਿੱਚ ਜਾ ਕੇ ਜਦੋਂ ਉਤਾਰਿਆ, ਸਾਰੇ ਪਰਿਵਾਰ ਨੂੰ ਮਸਜਿਦ ਦੇ ਅੰਦਰ ਤੱਕ ਸੁਰੱਖਿਅਤ ਜਦੋਂ ਪਹੁੰਚਾਇਆ ਸਮਾਨ ਸਮੇਤ, ਅਤੇ ਜੇਬ ਦੇ ਵਿੱਚ ਜਿੰਨੇ ਪੈਸੇ ਸਨ, ਆਪਣੀ ਜਨਾਨੀ ਨੂੰ ਵੀ ਆਖਿਆ, ਜਿੰਨੇ ਪੈਸੇ ਤੇਰੇ ਕੋਲ ਨੇ ਸਾਰੇ ਇਸ ਸਿੱਖ ਨੂੰ ਦੇ, ਇਹਨੇ ਜਾਨ ਬਚਾਈਏ। ਸਾਰੇ ਪੈਸੇ ਇਕੱਠੇ ਕਰਕੇ ਜਦੋਂ ਉਹਦੇ ਹੱਥ ਫੜਾਏ, ਸਿੱਖ ਆਖਦਾ, ਮੇਰੇ ਸਤਿਗੁਰ ਦਾ ਹੁਕਮ ਨਹੀਂ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਮੇਰਾ ਹੱਕ ਜੋ ਮੀਟਰ ਦੇ ਉੱਤੇ ਆਇਆ, ਮੀਟਰ ਵੇਖਿਆ 2 ਰੁਪਈਏ ਉੱਤੇ ਆਇਆ ਸੀ ਬਿੱਲ, ਸਿਰਫ 2 ਰੁਪਈਏ ਰੱਖ ਕੇ ਸਾਰੇ ਪੈਸੇ ਵਾਪਸ ਕਰ ਦਿੱਤੇ। ਔਰ ਫਿਰ ਦੌੜ ਗਿਆ, ਸ਼ਾਇਦ ਕੋਈ ਜ਼ਰੂਰਤਮੰਦ, ਸ਼ਾਇਦ ਕੋਈ ਮੰਦ ਭਾਗਾ ਸੰਕਟ ਦੇ ਵਿੱਚ ਫਸਿਆ ਹੋਇਆ, ਕੋਈ ਮਿਲ ਜਾਏ, ਮੈਂ ਉਸਦੀ ਸੇਵਾ ਕਰ ਸਕਾਂ, ਉਸਦੀ ਜਾਨ ਬਚਾ ਸਕਾਂ, ਮੇਰੇ ਸਤਿਗੁਰ ਦਾ ਸੰਦੇਸ਼ ਸੰਪੂਰਨ ਹੋ ਜਾਏ, ਪ੍ਰੀਤ ਦੀ ਇਹ ਰੀਤ ਨਾ ਟੁੱਟੇ, ਮੇਰੇ ਸਤਿਗੁਰ ਦੀ ਚੱਲੀ ਹੋਈ। ਉਹ ਸਿੱਖ ਦੌੜ ਗਿਆ। ਬਾਅਦ ਵਿੱਚ ਜਦ 1947 ਦੀ ਵੰਡ ਹੋਈ, ਇਹ ਕਮਿਸ਼ਨਰ ਹਾਫਿਜ਼ ਲਾਹੌਰ ਦਾ ਕਮਿਸ਼ਨਰ ਬਣਿਆ, ਔਰ ਉਸਨੇ 1950 ਦੇ ਵਿੱਚ ਇੱਕ ਕਿਤਾਬ ਲਿਖੀ, ਦ ਅਨਨੋਨ ਐਂਜਲਸ, ਅਗਿਆਤ ਫਰਿਸ਼ਤੇ। ਉਸ ਦੇ ਵਿੱਚ ਲਿਖਿਆ, ਮੈਂ ਕਦੀ ਕੋਈ ਫਰਿਸ਼ਤਾ ਨਹੀਂ ਵੇਖਿਆ, ਮੈਨੂੰ ਨਹੀਂ ਪਤਾ ਫਰਿਸ਼ਤੇ ਕਿਵੇਂ ਹੋਣਗੇ, ਪਰ ਇਹ ਮੈਂ ਦਾਅਵੇ ਨਾਲ ਆਖ ਸਕਣਾ ਕਿ ਉਹ ਫਰਿਸ਼ਤਾ ਨਿਸ਼ਚਿਤ ਕੋਈ ਸਤਿਗੁਰ ਦਾ ਸਿੱਖ ਵਾਂਗ ਹੀ ਹੋਏਗਾ। ਇਹ ਹੋਲੀ ਦਾ ਤਿਉਹਾਰ ਜਿਸ ਨੂੰ ਦਸਮ ਪਾਤਸ਼ਾਹ ਨੇ ਮਨੁੱਖਤਾ ਨੂੰ ਸੁਰੱਖਿਅਤ ਰੱਖਣ ਲਈ, ਦਸਮ ਪਾਤਸ਼ਾਹ ਜੇ ਚਾਹੁੰਦੇ, ਜੇ ਸੁਰ ਮਿਲਾਉਂਦੇ ਸੱਤਾ ਦੇ ਨਾਲ, ਸਰਕਾਰ ਦੇ ਨਾਲ, ਜੋ ਚਾਹੁੰਦੇ ਉਹ ਸੁੱਖ ਲੈ ਸਕਦੇ ਸਨ। ਇਹ ਰਾਜੇ ਮਹਾਰਾਜੇ ਤਾਂ ਬਹੁਤ ਛੋਟੇ ਸਨ, ਪਰ ਕਦੀ ਉਸ ਪਾਸੇ ਨਹੀਂ। ਜੋ ਹਉ ਇੱਛ ਕਰੋ ਧਨ ਕੀ, ਚਲਿਓ ਤਉ ਚਲਿਓ ਧਨ ਦੇਸਨ, ਦੇਸ਼ 'ਤੇ ਆਵੇ ਔਰ ਰਿਧਨ ਸਿੱਧਨ ਪੇ ਹਮਰੋ ਨਹੀਂ ਹੀਆ ਲਲਚਾਵੇ। ਦਸਮ ਪਾਤਸ਼ਾਹ ਨੇ ਆਪ ਉਚਾਰਨ ਕੀਤਾ ਕਿ ਜੇ ਮੈਂ ਇੱਕ ਵਾਰ ਇੱਛਾ ਮੇਰੇ ਅੰਦਰ ਪੈਦਾ ਹੋ ਜਾਏ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਧਨ ਦੇ ਪਹਾੜ ਇਕੱਠੇ ਕਰ ਲਈਏ। ਪਰ ਇਹ ਚੀਜ਼ਾਂ ਬਹੁਤ ਛੋਟੀਆਂ ਹਨ। ਮਨੁੱਖ ਸੁਖੀ ਰਹੇ, ਹਰ ਘਰ ਦੇ ਵਿੱਚ ਖੇੜਾ ਰਹੇ, ਹਰ ਘਰ ਦੇ ਵਿੱਚ ਹੋਲਾ ਮਹੱਲਾ ਖੇਡਿਆ ਜਾਏ, ਇਸ ਕਰਕੇ ਮੁਹੱਲੇ ਦੀ ਰੀਤ ਸ਼ੁਰੂ ਕੀਤੀ। ਮੁਹੱਲੇ ਦਾ ਅਰਥ ਸੀ, ਦੋ ਗਰੁੱਪ ਬਣਾ ਦਿੱਤੇ ਜਾਂਦੇ ਸਨ, ਇੱਕ ਟਾਰਗੇਟ ਦਿੱਤਾ ਜਾਂਦਾ ਸੀ ਝੰਡਾ ਗੱਢ ਕੇ ਇਹਨੂੰ ਕਬਜ਼ਾ ਕਰਨਾ ਤਾਂ ਕਿ ਸੂਰ ਬੀਰਤਾ ਆਵੇ। ਦੋਨੋਂ ਪਾਸੇ ਦੇ ਗਰੁੱਪ ਲੜਦੇ ਹੋਏ, ਜੰਗ ਕਰਦੇ ਹੋਏ ਉਸ ਚੀਜ਼ 'ਤੇ ਕਬਜ਼ਾ ਕਰਨਾ ਹੁੰਦਾ ਸੀ। ਜਿਹੜਾ ਪਹਿਲਾਂ ਕਬਜ਼ਾ ਕਰਦਾ ਸੀ ਸਤਿਗੁਰਾਂ ਦੀ ਖੁਸ਼ੀਆਂ ਲੈਂਦਾ ਸੀ। ਇਸ ਤਰੀਕੇ ਦੇ ਨਾਲ ਸੂਰ ਬੀਰਤਾ ਦਾ ਪ੍ਰਵੇਸ਼ ਕਰਵਾਇਆ। ਹੋਲੀ ਜਦੋਂ ਬ੍ਰਜ ਤੋਂ ਹੁੰਦੀ ਹੋਈ, ਗੋਕੁਲ ਔਰ ਬਰਸਾਨੇ ਤੋਂ ਹੁੰਦੀ ਹੋਈ ਅਨੰਦਪੁਰ ਸਾਹਿਬ ਪਹੁੰਚੀ ਤਾਂ ਇਸ ਦਾ ਨਵਾਂ ਸੰਸਕਰਨ ਹੋਲਾ ਮਹੱਲਾ ਆਰੰਭ ਹੋਇਆ। ਸਤਿਗੁਰੂ ਰਾਮ ਸਿੰਘ ਨੇ ਔਰ ਉਹੀ ਰੀਤ ਵਰਤਮਾਨ ਸਤਿਗੁਰ ਤੱਕ, ਔਰ ਇੱਛਾ ਸਾਰਿਆਂ ਦੀ ਆਕਾਂਸ਼ਾ ਇੱਕੋ ਹੀ, ਮੇਰੇ ਸਤਿਗੁਰ ਕਿਰਪਾ ਕਰਦੇ ਹਰ ਘਰ ਦੇ ਵਿੱਚ ਹੋਲੀ ਦੀਆਂ ਖੁਸ਼ੀਆਂ, ਹਰ ਘਰ ਦੇ ਵਿੱਚ ਸੁੱਖ ਸ਼ਾਂਤੀ ਸਮਰਿੱਧੀ ਦੇ, ਹਰ ਘਰ ਦੇ ਵਿੱਚ ਖੇੜਾ ਦੇ, ਸਤਿਗੁਰ ਦੇ ਚਰਨਾਂ ਦੇ ਪ੍ਰਤੀ ਪ੍ਰੀਤ ਦੇ, ਤਾਂ ਕਿ ਪ੍ਰੀਤ ਦੀ ਇਹ ਰੀਤ ਨਿਭੇ। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਆਪ ਤੋਂ ਖਿਮਾ ਯਾਚਨਾ ਕਰਦਾ। ਸਤਿ ਸ਼੍ਰੀ ਅਕਾਲ।